तन साहेब श्री गुरु ग्रंथ साहब जी पावन हजूरी जी बैठी कीर्तन का रंग रसमाणी गुरु रूप साध सिंह जीओ आओ फतेह नाल गज के सांझ करो वाहेगुरु जी का खालसा वाहेगुरु जी की फतेह। महापुरख बाबू जी द्वारा एक 132 अनुभवी लिखतां विचों सिमरन विषय पर भाग दूजा जिदे विच महापुरखा ने गुरमंत्र नूं जपण दी जुक्ति दसी है ते नाल किवें अणडिठे तरीके नाल गुरमंत्र दे जाप करन नाल गुरु सहायता करदे हन और बड़े प्यार एकागरचित हो के एक एक अखर नूं समझण दी कोशिश करिए। सिमरन भाग दूजा। सिमरन दी कमाई रसना तो आरंभ होंदी है। रसना नाल मुड़ मुड़ के गुरमंत्र दा रटन करना सिमरन दी शरीरिक क्रिया है। रसना नाल ज्यों ज्यों सिमरन दा अभ्यास होंदा है त्यों त्यों गुरमंत्र मन चित अंतशकरण विच उतरदा जांदा है। बच्चियां नूं हिसाब दे पहाड़े याद कराउण लई यही तरीका वरत्या जांदा है। जदों पहाड़े मन चित भी दृढ़ हो जाते हैं तो हिसाब के सवाल करने सौखे हो जाते हैं। इस तरह गुरमंत्र नूं मन चित विच दृढ़ करन लई रसना नाल मुड़ मुड़ के रटन करना लाजमी है। इस रटन अथवा जपन नूं सिमरन कहा जाता है। शुरू शुरू विच जग्यासु सुन सुना के जा देखा देखी सिमरन का कोई तरीका अपना लैंदा है। अज्ञानता विच कई जग्यासु सिमरन के औखे ते मन हट तरीके वरतते हैं जिन्हों का शरीर अते मन उत्ते हानिकारक असर होंदा है। जिवें कि सिर जां किसी होर अंग दा हिलाउणा, बहुत उच्ची उच्ची सिमरन करना, काली विच छेती छेती सिमरन करना, किसी होर अखर दा संपट लाउणा, केसां दा छत नाल बनना, मन दा ध्यान किसी रोशनी ते धरना, ध्यान अखां दे विचकार टिकाउणा, एक लाते खड़े हो के सिमरन करना आदि होर भी अनेक किस्म के ढंगों की वरतों की जाती है। इन मन हठ तरीकों की बाबत गुरबाणी विच यों बयान किया गया है, मन हठ करे हठ कर मरे न लेखे पावे, वेस करे बहु पसंग लगावे। हठ कर मरे ना लेखे पावे, वेस करे वो पसम लगावे, नाम विसार बहुर पछतावे। आप दिखावे आपे देखे, हठ न भतीजे ना वो पेखे। हठ हंकार करे नहीं पावे, पाठ पढ़े ले लोग सुनावे, तीर्थ परमस ब्याह न जावे, नाम बिना कैसे सुख पावे। कबीर राम कहन में भेद है ता मैं एक विचार, सोई राम सब कहे सोई को तघार। जे प्रभु सिमरन दा निशाना किसे नीवे मायकी स्वार्थ अथवा मानसिक शक्ति प्राप्त करन लई, रिधियां सिद्धियां प्राप्त करन लई, भूत प्रेत काबू करन लई, भले भुलेरे बनन लई, वाह वाह करवाण लई, होमे नूं पठे पाउण लई कीता जावे तां इह सिमरन निष्फल जांदा है। भावें ऐसे जग्यासु नूं मानसिक शक्तियां अथवा रिधियां सिद्धियां प्राप्त हो जाण पर ओ नाम दी दात तों वांझा रह जांदा है। रिद्ध सिद्ध सब मोह है, नाम ना वसे मने आए, बिन नावे पहनण खाण सब बाद है, तिग सिद्धि ते करमात। साध संगत गुर शब्द बिन थाओ न पाए न भले भलेरे, ਸੋ ਗੁਰਬਾਣੀ ਵਿੱਚ ਸਿਮਰਨ ਕਰਨ ਦਾ ਸੌਖਾ ਅਤੇ ਸਹਿਜ ਵਾਲਾ ਤਰੀਕਾ ਦੱਸਿਆ ਗਿਆ ਹੈ। ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਸਤਿਗੁਰ ਸੇਵਿਆ ਸਹਿਜ ਆਨੰਦਾ, ਹਿਰਦੇ ਆਏ ਉੱਠੇ ਗੋਬਿੰਦਾ। ਸਹਿਜੇ ਭਗਤ ਕਰੇ ਦਿਨ ਰਾਤੀ, ਆਪੇ ਭਗਤ ਕਰਾਏ ਦਾ। ਸਹਿਜੇ ਨਾਮ ਧਿਆਈਏ ਗਿਆਨ ਪ੍ਰਗਟ ਹੋਏ, ਅਨ ਦਿਨ ਹਰ ਹਰ ਉਚਰੇ ਗੁਰ ਕੇ ਸਹਿਜ ਸੁਭਾਏ। ਅਨ ਦਿਨ ਸਹਿਜ ਸਮਾਧ ਹਰ ਲਾਗੀ, ਹਰ ਜਪਿਆ ਗੈਰ ਗੰਭੀਰਾ। ਜਿਸ ਤਰ੍ਹਾਂ ਨਿੱਕਾ ਬੱਚਾ ਸਹਿਜ ਨਾਲ ਮਾਂ ਦੇ ਪਿਆਰ ਵਿੱਚ ਮੰਮੀ ਮੰਮੀ ਕਹਿੰਦਾ ਹੈ, ਤਿਵੇਂ ਹੀ ਜਗਿਆਸੂ ਨੇ ਵੀ ਗੁਰਮੰਤਰ ਦਾ ਸਹਿਜ ਵਿੱਚ ਸ਼ਾਂਤੀ ਨਾਲ ਅਦਬ ਨਾਲ ਭੈ ਭਾਵਨਾ ਵਿੱਚ ਪਿਆਰ ਨਾਲ ਇਕਾਂਤ ਵਿੱਚ ਸਿਮਰਨ ਕਰਨਾ ਹੈ। ਸਹਿਜ ਵਿੱਚ ਸ਼ਾਂਤੀ ਨਾਲ ਅਦਬ ਨਾਲ ਭੈ ਭਾਵਨਾ ਵਿੱਚ ਪਿਆਰ ਨਾਲ ਇਕਾਂਤ ਵਿੱਚ ਸਿਮਰਨ ਕਰਨਾ ਹੈ। ਇਹ ਕਿਰਿਆ ਸ਼ਰਧਾ ਭਾਵਨੀ ਅਤੇ ਪਿਆਰ ਨਾਲ ਸਹਿਜੇ ਸਹਿਜੇ ਧੀਮੀ ਧੀਮੀ ਆਵਾਜ਼ ਨਾਲ ਗੁਰਮੰਤਰ ਦਾ ਰਟਨ ਅਥਵਾ ਜਾਪ ਕਰਨਾ ਹੈ। ਵਾਹਿਗੁਰੂ ਅੱਖਰ ਉੱਤੇ ਧਿਆਨ ਟਿਕਾਉਣਾ ਹੈ। ਆਪਣੀ ਹੀ ਧੀਮੀ ਆਵਾਜ਼ ਨੂੰ ਆਪਣੇ ਕੰਨਾਂ ਨਾਲ ਸੁਣਨਾ ਹੈ। ਇਸ ਤਰ੍ਹਾਂ ਕਰਨ ਨਾਲ ਮਨ ਦੀਆਂ ਬਿਰਤੀਆਂ ਇੱਕ ਨੁਕਤੇ ਅਥਵਾ ਗੁਰਮੰਤਰ ਉੱਤੇ ਟਿਕਦੀਆਂ ਜਾਣਗੀਆਂ। ਤਥਾ ਅੱਖਾਂ ਬੰਦ ਹੋਣਗੀਆਂ ਤਾਂ ਮਨ ਬਾਹਰਲਾ ਅਸਰ ਨਹੀਂ ਲਵੇਗਾ। ਜੇਬਾ ਗੁਰਮੰਤਰ ਦੇ ਰਟਨ ਵਿੱਚ ਰੁੱਝੀ ਰਹੇਗੀ। ਕੰਨ ਗੁਰਮੰਤਰ ਦੀ ਆਪਣੀ ਆਵਾਜ਼ ਸੁਣਨਗੇ। ਗੁਰੂ ਦੇ ਭਾਉ ਭਗਤ ਵਿੱਚ ਮਨ ਦਬਿਆ ਰਹੇਗਾ। ਸਿਮਰਨ ਦਾ ਇਹ ਕਰਤਵ ਗੁਰਮੁਖ ਪਿਆਰਿਆਂ ਦੀ ਸੰਗਤ ਅਥਵਾ ਸਾਧ ਸੰਗਤ ਵਿੱਚ ਸੌਖਾ ਹੋ ਜਾਂਦਾ ਹੈ। ਹਰ ਕਾ ਨਾਮ ਧਿਆਈਏ ਸਤਸੰਗਤ ਮੇਲ ਮਿਲਾਏ, ਪ੍ਰਭ ਕਾ ਸਿਮਰਨ ਸਾਧ ਕੈ ਸੰਗ। ਗੁਣ ਗੋਬਿੰਦ ਨਿਤ ਗਾਈਏ ਸਾਧ ਸੰਗ ਮਿਲ ਧਿਆਈਏ, ਮਨ ਤਨ ਪ੍ਰਭ ਆਰਾਧੀਏ ਮਿਲ ਸਾਧ ਸਮਾਗੇ। ਸਾਧ ਸੰਗਤ ਮਨ ਵਸੇ ਸਾਚ ਹਰ ਕਾ ਨਾਉ, ਮਿਲ ਸੰਗਤ ਮਨ ਨਾਮ ਵਸਾਈ। ਸਤਸੰਗਤ ਹਲ ਮੇਲ ਪ੍ਰਭ ਹਰ ਨਾਮ ਵਸੇ ਮਨ ਆਏ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਾਲਾ। ਸਿਮਰਨ ਲਈ ਮੰਤਰ ਦੀ ਬਾਬਤ ਸੰਗਤਾਂ ਵਿੱਚ ਕਈ ਭੁਲੇਖੇ ਪ੍ਰਚਲਿਤ ਹਨ, ਜਿਨ੍ਹਾਂ ਦੀ ਖੋਲ੍ਹ ਕੇ ਵਿਚਾਰ ਕਰਨ ਦੀ ਲੋੜ ਹੈ। ਇਸ ਅਸਥੂਲ ਸੰਸਾਰ ਵਿੱਚ ਮੰਤਰ ਦਾ ਪ੍ਰਗਟਾਵਾ ਅੱਖਰਾ ਬੋਲੀ ਅਤੇ ਆਵਾਜ਼ ਰਾਹੀਂ ਹੁੰਦਾ ਹੈ, ਪਰ ਸਾਡੀ ਅਸਥੂਲ ਆਵਾਜ਼ ਦੇ ਪਿੱਛੇ ਕੋਈ ਹੋਰ ਸੂਖਮ ਆਵਾਜ਼ ਵੀ ਹੈ। ਵਿਗਿਆਨੀਆਂ ਦੀ ਖੋਜ ਅਨੁਸਾਰ ਸਾਰੀਆਂ ਸਥੂਲ ਚੀਜ਼ਾਂ ਭਿੰਨ ਭਿੰਨ ਸੂਖਮ ਤੱਤਾਂ ਦੇ ਸੁਮੇਲ ਤੋਂ ਬਣੀਆਂ ਹੋਈਆਂ ਹਨ। ਜੇਕਰ ਕਿਸੇ ਸਥੂਲ ਚੀਜ਼ ਨੂੰ ਤੋੜੀ ਜਾਈਏ ਤਾਂ ਉਹ ਮੋਲੀਕਿਊਲਸ, ਐਟਮਸ, ਇਲੈਕਟ੍ਰੋਨਸ, ਪ੍ਰੋਟੋਨਸ ਦੀਆਂ ਸ਼ਕਲਾਂ ਵਿੱਚ ਬਦਲਦੀ ਹੋਈ ਸੂਖਮ ਥਰਥਰਾਹਟ ਤਾਈਂ ਪਹੁੰਚ ਜਾਂਦੀ ਹੈ, ਵਾਈਬ੍ਰੇਸ਼ਨਸ, ਜਿਸ ਵਿੱਚੋਂ ਅਤ ਸੂਖਮ ਧੁਨੀ ਜਾਂ ਰਾਗ ਪੈਂਦਾ ਹੁੰਦਾ, ਡਿਵਾਈਨ ਮਿਊਜ਼ਿਕ, ਜਿਸ ਨੂੰ ਗੁਰਬਾਣੀ ਵਿੱਚ ਅਨੰਦ ਧੁਨੀ, ਅਨੰਦ ਬਾਣੀ, ਨਾਮ, ਸ਼ਬਦ ਜਾਂ ਮਹਾਂਮੰਤਰ ਕਿਹਾ ਹੈ। ਇਹ ਅਨੰਦ ਧੁਨੀ ਸਾਡੇ ਸਰੀਰਕ ਕੰਨਾਂ ਨਾਲ ਨਹੀਂ ਸੁਣੀ ਜਾ ਸਕਦੀ, ਕਿਉਂਕਿ ਇਹ ਤਾਂ ਤ੍ਰੈ ਗੁਣਾਂ ਤੋਂ ਪਰੇ ਇਲਾਹੀ ਮੰਡਲ ਦੀ ਅਤ ਸੂਖਮ ਆਵਾਜ਼, ਅਬੋਲ ਬੋਲੀ ਜਾਂ ਬਾਣੀ ਹੈ, ਜੋ ਸਿਰਫ अंतर आत्मे अनुभव द्वारा ही सुनी जा सकती है अते अतुट ते सदीवी भी वर्त रही है। जपजी साहब की बाणी विच सुनिया दियां पौड़ियां विच इसे अनद धुनी जां बाणी दे अनुभव द्वारा सुनन दा ही जिक्र है। जहां बोल तै अक्षर आवा, जै अबोल तै मन न रहवा। बोल अबोल मद है सोई, जस ओ है तस लखे ना कोई। फिर रिसालू ता मिले जां गुर का शब्द सुड़ी। अखरी मंत्र उस सूखम इलाही मंत्र दा ही प्रगटावा है। अखरी मंत्र उस सूखम इलाही मंत्र दा ही प्रगटावा है। जद ये अखरी मंत्र सतगुरु तो प्राप्त होंदा है तो इसनों गुरमंत्र कहा जाता है। सिमरन करन दी बाबत जग्यासों विच कई भुलेखे पए होए। पहला सवाल ये किया जाता है कि सिमरन लई किहड़े शब्द जां मंत्र दा जाप किया जाए। उंज तां लोकां ने रब दे अनेक नाम आपो अपनी बोली विच रखे हुए हन, पर गुरबाणी विच उस लई हरि, राम, रब, परमेश्वर, स्वामी, अल्लाह, साई, ठाकुर, बीठल, साजन, प्रीतम आदि अनेकां नावां दा जिक्र है। ये सारे कीर्तम नाम हैं, सत्कारयोग हैं, परमेश्वर दे लखायक हैं, पर जपन लई सिर्फ गुरमंत्र ही प्रवान है। गुरमंत्र तो भाव है ओ मंत्र जो गुरु ने बख्शा होवे। गुरु तो प्राप्त होया होण करके इस शब्द जा गुरमंत्र दे पिछे गुरु दी मेहर, ग्रेस ते आत्मक शक्ति, डिवाइन पावर छुपी होंदी है। इस शब्द जा गुरमंत्र दे पिछे गुरु दी मेहर ते आत्मक शक्ति छुपी हुई होंदी है। गुरु आप अणडिठे तरीके नाल सहायता, अगवाई, बख्शिश ते सफलता प्रदान करता है। गुरमंत्र सिर्फ अखर नहीं होंदा, बल्कि इस अंतरीब तह विच गुरु दी शक्ति ते बख्शिश कम करती है। कबीर जी ने भी लिखा है, कहो कबीर अखर दोए पाक, होएगा खसम ता लएगा राख। उसनु दो अखरां वाला राम मंत्र उसदे गुरु रामानंद जी ने दिता सी। सो मंत्र दा खसम अर्थात गुरु अपने मंत्र दी आपे लाज रखता है। पर सानू साडे सतगुरां ने चार अखरां वाला गुरमंत्र वाहिगुरु बख्शा है। साडा फर्ज है कि असी इस गुरमंत्र वाहेगुरु दा रटन करी चलीए। सतगुरु आपे सहाई होके अगवाई करनगे ते सफलता बख्शणगे। गुरमंत्र दे अखरां विच गुरु आप गुप्त रूप विच रविया होया है। गुरमंत्र दे अखरां विच गुरु आप गुप्त रूप विच रविया होया है। सतगुर में शब्द, शब्द में सतगुर है, निर्गुण ज्ञान ध्यान समझावे जी। इसलिए गुरमंत्र गुरु दे प्रकाश रूप दी होंद दा प्रतीक है। गुरमंत्र गुरु दे प्रकाश रूप दी होंद दा प्रतीक है। उदाहरण वजो मां दे बच्चे मोहन दी सारी होंद सने उसदे गुण अवगुणा दे अखर मोहन विच समाई हुंदी है, पर मोहन दी हस्ती उसदे नाम मोहन ते ही निर्भर नहीं है। सगों मोहन अखर तो बगैर भी उसकी अडरी होंद कायम है। फिर भी मोहन अखर उसकी समुची होंद का प्रतीक है। ਇਸ ਲਈ ਕੋਈ ਵੀ ਅੱਖਰਾਂ ਵਾਲਾ ਮਨੋਕਲਪਿਤ ਮੰਤਰ ਜਾਂ ਸੁਣਿਆ ਸੁਣਾਇਆ ਦੱਸਿਆ ਹੋਇਆ ਮੰਤਰ ਮੰਤਰ ਤਾਂ ਹੋ ਸਕਦਾ ਹੈ ਪਰ ਗੁਰਮੰਤਰ ਨਹੀਂ ਅਖਵਾ ਸਕਦਾ। ਐਸੇ ਮਨੋਕਲਪਿਤ ਮੰਤਰ ਦੇ ਪਿੱਛੇ ਗੁਰੂ ਦੀ ਅਗਵਾਈ ਮਿਹਰ ਅਸੀਸ ਅਤੇ ਸ਼ਕਤੀ ਕੰਮ ਨਹੀਂ ਕਰਦੀ। ਐਸੇ ਮਨੋਕਲਪਿਤ ਮੰਤਰ ਦੇ ਪਿੱਛੇ ਗੁਰੂ ਦੀ ਅਗਵਾਈ ਮਿਹਰ ਅਸੀਸ ਅਤੇ ਸ਼ਕਤੀ ਕੰਮ ਨਹੀਂ ਕਰਦੀ। ਇਸ ਲਈ ਐਸੇ ਆਪਣੇ ਆਪ ਮਨੋਕਲਪਿਤ ਜਾਂ ਕਿਸੇ ਦੇ ਦੱਸੇ ਦਸਾਏ ਮੰਤਰ ਦਾ ਰਟਨ ਗੁਰੂ ਦੀ ਸ਼ਕਤੀ ਤੋਂ ਵਾਂਝਾ ਰਹਿੰਦਾ ਹੈ ਅਤੇ ਸਫਲ ਵੀ ਨਹੀਂ ਹੋ ਸਕਦਾ। ਗੁਰਮੰਤਰ ਤਾਂ ਉਹੀ ਹੈ ਜੋ ਗੁਰੂ ਭਾਵ ਪੰਜ ਪਿਆਰਿਆਂ ਦੁਆਰਾ ਆਪਣੀ ਮਿਹਰ ਨਾਲ ਸਤਿਗੁਰੂ ਬਖਸ਼ੇ। ਉਸੇ ਗੁਰਮੰਤਰ ਦੇ ਰਟਨ ਜਪਨ ਅਭਿਆਸ ਕਮਾਈ ਕਰਨ ਨਾਲ ਹੀ ਕਲਿਆਣ ਹੋ ਸਕਦਾ ਹੈ। ਸਾਹਿਬ ਮੇਰਾ ਸਦਾ ਹੈ ਜਿਸੇ ਸ਼ਬਦ ਕਮਾਏ। ਜਿਸ ਤਰ੍ਹਾਂ ਮਾਂ ਆਪਣੇ ਬੱਚੇ ਨੂੰ ਪਿਆਰ ਨਾਲ ਯਾਦ ਕਰਕੇ ਮੋਹਨ ਕਹਿੰਦੀ ਹੈ ਤਾਂ ਉਸਦੇ ਪਿਆਰ ਅਤੇ ਸ਼ੁਭ ਇੱਛਾਵਾਂ ਦੇ ਬਲਬਲਿਆਂ ਦੀਆਂ ਤਰੰਗਾਂ ਮੋਹਨ ਦੇ ਹਿਰਦੇ ਦੇ ਕਿੰਗਰੋਂ ਜਾ ਦੂਰ ਦੁਰੇਡੇ ਝੁੰਮਦੀਆਂ ਹਨ ਅਤੇ ਮਾਂ ਦਾ ਪਿਆਰ ਅਤੇ ਅਸੀਸਾਂ ਬੱਚੇ ਨੂੰ ਪਹੁੰਚ ਜਾਂਦੀਆਂ ਹਨ। ਬੱਚਾ ਵੀ ਮਾਂ ਦੇ ਪਿਆਰ ਦਾ ਜਵਾਬ ਬਲਬਲਿਆਂ ਵਾਈਬ੍ਰੇਸ਼ਨ ਦੁਆਰਾ ਮਾਂ ਨੂੰ ਵਾਪਸ ਭੇਜਦਾ ਹੈ। ਇਸ ਤਰ੍ਹਾਂ ਦੋਹਾਂ ਧਿਰਾਂ ਵਿਚਕਾਰ ਪਿਆਰ ਭਾਵਨਾਵਾਂ ਦੇ ਸੋਧੇ ਹੁੰਦੇ ਹਨ। ਇਹ ਬੁਲਬੁਲੇ ਜਿਤਨੇ ਤੀਖਣ ਇੰਟੈਂਸ ਹੋਣਗੇ ਉਤਨਾ ਹੀ ਡੂੰਘਾ ਅਸਰ ਦੂਜੇ ਪਾਸੇ ਜਾਂਦਾ ਹੈ ਅਤੇ ਉਤਨੀ ਹੀ ਤੀਖਣਤਾ ਵਿੱਚ ਦੂਜੇ ਪਾਸੇ ਜਵਾਬ ਵੀ ਮਿਲਦਾ ਹੈ। ਜਿਸ ਤਰ੍ਹਾਂ ਜਦ ਵੀ ਬੇਬੇ ਨਾਨਕੀ ਨੇ ਆਪਣੇ ਵੀਰ ਗੁਰੂ ਨਾਨਕ ਸਾਹਿਬ ਨੂੰ ਤੀਖਣ ਪਿਆਰ ਦੇ ਬਲਵਿਆਂ ਨਾਲ ਯਾਦ ਕੀਤਾ ਗੁਰੂ ਸਾਹਿਬ ਫੁਰਨ ਆ ਹਾਜ਼ਰ ਹੋਏ। ਇਸ ਤਰ੍ਹਾਂ ਜਦ ਅਸੀਂ ਪਿਆਰ ਅਤੇ ਸ਼ਰਧਾ ਨਾਲ ਵਾਹਿਗੁਰੂ ਜਪਦੇ ਹਾਂ ਤਾਂ ਗੁਰੂ ਦੇ ਕਿੰਗਰਿਆਂ ਨੂੰ ਟੁੰਮਦੇ ਹਾਂ, ਗੁਰੂ ਦੇ ਹਿਰਦੇ ਦੇ ਕਿੰਗਰਿਆਂ ਨੂੰ ਟੁੰਮਦੇ ਹਾਂ। ਜਦ ਅਸੀਂ ਪਿਆਰ ਅਤੇ ਸ਼ਰਧਾ ਨਾਲ ਵਾਹਿਗੁਰੂ ਜਪਦੇ ਹਾਂ ਤਾਂ ਗੁਰੂ ਦੇ ਹਿਰਦੇ ਦੇ ਕਿੰਗਰਿਆਂ ਨੂੰ ਟੁੰਮਦੇ ਹਾਂ, ਗੁਰੂ ਵੀ ਉਸ ਪਿਆਰ ਦਾ ਜਵਾਬ ਉਸੇ ਪੱਧਰ ਅਤੇ ਤੀਕਤਾ ਵਾਲੇ ਪਿਆਰ ਨਾਲ ਮਿਹਰਾਂ ਅਤੇ ਬਖਸ਼ਾਂ ਬਲੈਸਿੰਗ ਸਾਨੂੰ ਭੇਜਦਾ ਹੈ। ਇਸ ਲਈ ਗੁਰਮੰਤਰ ਦੇ ਜਾਪ ਨਾਲ ਸਾਨੂੰ ਗੁਰੂ ਕੋਲੋਂ ਸਿਰਫ ਪਿਆਰ ਅਤੇ ਅਸੀਸਾਂ ਹੀ ਨਹੀਂ ਮਿਲਦੀਆਂ ਬਲਕਿ ਸਾਡੇ ਹਿਰਦੇ ਵਿੱਚ ਗੁਰੂ ਦੇ ਇਸ ਪਿਆਰ ਅਤੇ ਅਸੀਸਾਂ ਸਦਕਾ ਗੁਰੂ ਦੇ ਸਾਰੇ ਗੁਣ ਜਿਵੇਂ ਦਇਆ, ਛਿਮਾ, ਪ੍ਰੇਮ, ਖੁਸ਼ੀ, ਰੰਗ, ਰਸ, ਚਾਹੋ ਆਦਿ ਸਹਿਸ ਵਾਇ ਪ੍ਰਵੇਸ਼ ਹੁੰਦੇ ਜਾਂਦੇ ਹਨ। ਇਸ ਤਰ੍ਹਾਂ ਵਾਹਿਗੁਰੂ ਗੁਰਮੰਤਰ ਪਿਆਰਾ ਅਤੇ ਰਸਦਾਇਕ ਹੁੰਦਾ ਜਾਂਦਾ ਹੈ। ਸਾਡੇ ਤਨ ਮਨ ਰੋਮ ਰੋਮ ਅੰਤਸ਼ਕਰਨ ਵਿੱਚ ਗੁਰਮੰਤਰ ਡੂੰਘਾ ਤਸ ਵਸ ਰਸ ਜਾਂਦਾ ਹੈ ਅਤੇ ਸਹਿਜੇ ਸਹਿਜੇ ਗੁਰਮੰਤਰ ਦਾ ਹੀ ਰੂਪ ਹੋ ਜਾਈਦਾ ਹੈ। ਜੈਸਾ ਸੇਵੈ ਤੈਸੋ ਹੋਏ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝਮੇ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਦ ਦੇਖੋ ਤਦ ਤੂੰ। ਇੱਕ ਹੋਰ ਭੁਲੇਖਾ ਪ੍ਰਚਲਿਤ ਹੈ ਕਿ ਸ਼ਬਦ ਜਾਂ ਮੰਤਰ ਨਾਲ ਅੱਗੇ ਪਿੱਛੇ ਕੋਈ ਵਿਸ਼ੇਸ਼ਣ ਲਗਾਏ ਜਾਂਦੇ ਹਨ, ਐਬਜੈਕਟਿਵਸ, ਜਿਵੇਂ ਸ੍ਰੀ ਵਾਹਿਗੁਰੂ, ਸਤਨਾਮ ਵਾਹਿਗੁਰੂ, ਇੱਕ ਓਂਕਾਰ ਵਾਹਿਗੁਰੂ ਆਦਿ। ਕਈ ਬਹੁ ਅੱਖਰਾਂ ਵਾਲੇ ਮੰਤਰ ਦਾ ਅਭਿਆਸ ਵੀ ਕਰਦੇ ਹਨ, ਜਿਵੇਂ ਰਾਧਾ ਕ੍ਰਿਸ਼ਨ, ਸੀਤਾ ਰਾਮ, ਓਮ ਸ਼ਿਵਾ, ਜੈ ਗੋਬਿੰਦ, ਹਰੇ ਗੋਪਾਲ, ਹਰੇ ਕ੍ਰਿਸ਼ਨ ਆਦਿ। ਕੁਝ ਮਤਾਂ ਵਿੱਚ ਤਾਂ ਪੰਜ ਤੱਤਾਂ ਵਾਲਾ ਸ਼ਬਦ ਵੀ ਪ੍ਰਚਲਿਤ ਹੈ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਗੁਰਮੰਤਰ ਕੇਵਲ ਅੱਖਰ ਨਹੀਂ ਹੁੰਦਾ, ਇਸ ਦੇ ਪਿੱਛੇ ਸੂਖਮ ਰੂਪ ਵਿੱਚ ਗੁਰੂ ਦੀ ਆਪਣੀ ਹੋਂਦ, ਗੁਰੂ ਦਾ ਆਪਾ, ਗੁਰੂ ਦੀ ਰੂਹ, ਗੁਰੂ ਦੀ ਜੋਤ, ਗੁਰੂ ਦਾ ਪ੍ਰੇਮ ਰਸ, ਗੁਰੂ ਦੀ ਨਦਰ ਕਰਮ ਛੁਪੀ ਹੋਈ ਹੁੰਦੀ ਹੈ। ਸ਼ਰਧਾ ਭਾਵਨੀ ਦੇ ਪਿਆਰ ਨਾਲ ਗੁਰਮੰਤਰ ਦਾ ਅਟੁੱਟ ਅਭਿਆਸ ਕਰਦਿਆਂ ਕਰਦਿਆਂ ਸਹਿਜੇ ਹੀ ਇਸ ਗੁਰਮੰਤਰ ਵਾਹਿਗੁਰੂ ਦੇ ਅੱਖਰ ਇਹ ਘੁਲਦੇ ਘੁਲਦੇ ਖਿਰਦੇ ਖਿਰਦੇ ਸੂਖਮ ਰੂਪ ਵਿੱਚ ਬਦਲ ਕੇ ਇਹ ਪ੍ਰਕਾਸ਼ ਰੂਪ, ਤਤ ਰੂਪ, ਰਸ ਰੂਪ, ਪ੍ਰੇਮ ਰੂਪ, ਜੀਵਨ ਰਹੁ ਨਾਮ ਹੋ ਕੇ ਇਲਾਹੀ ਤਰੰਗਾ, ਰੁਣ ਝੁੜ, ਅਨਹਦ ਝੁਣਕਾਰ, ਇਲਾਹੀ ਨਾਦ ਵਿੱਚ ਬਦਲ ਜਾਂਦੇ ਹਨ। ਜਿਵੇਂ ਕਬੀਰ ਜੀ ਨੇ ਕਿਹਾ ਹੈ, ਇਹ ਅੱਖਰ ਖਿਰ ਜਾਏਂਗੇ, ਉਹ ਅੱਖਰ ਇਨਮੈ ਨਾਏ। ਅਭਿਆਸ ਕਰਨ ਲਈ ਇੱਕ ਅੱਖਰੀ ਮੰਤਰ ਜਾਂ ਇੱਕੋ ਲਫਜ਼ ਵਾਲਾ ਮੰਤਰ ਸੌਖਾ ਜਪਿਆ ਜਾਂਦਾ ਹੈ, ਜੋ ਕਿ ਇੱਕ ਅੱਖਰੀ ਮੰਤਰ ਹੀ ਘੁਲ ਕੇ ਖਿਰ ਕੇ ਸੂਖਮ ਰੂਪ ਧਾਰਨ ਕਰ ਲੈਂਦਾ ਹੈ। ਬਹੁ ਲਫਜ਼ਾਂ ਵਾਲੇ ਮੰਤਰ ਦਾ ਖਿਰਨਾ ਜਾਂ ਘੁਲਣਾ ਕਠਿਨ ਹੈ, ਕਿਉਂਕਿ ਰੱਬ ਇੱਕ ਹੈ, ਉਸਦੀ ਹਸਤੀ ਵੀ ਇੱਕ ਹੈ, ਉਸਦੀ ਸੂਖਮ ਹਸਤੀ ਵੀ ਇੱਕ ਹੈ, ਉਸਦੀ ਧੁਨੀ ਵੀ ਇੱਕ ਹੈ, ਉਸਦੀ ਜੋਤ ਵੀ ਇੱਕ ਹੈ, ਉਸਦਾ ਪ੍ਰਕਾਸ਼ ਵੀ ਇੱਕ ਹੈ, ਸੋ ਉਸਦਾ ਸੂਖਮ ਮੰਤਰ ਸ਼ਬਦ ਵੀ ਇੱਕੋ ਹੀ ਹੈ। ਇੱਕ ਅੱਖਰੀ ਗੁਰਮੰਤਰ ਦਾ ਅਭਿਆਸ ਸਹਿਜੇ ਹੀ ਸਫਲ ਹੋ ਸਕਦਾ ਹੈ। ਗੁਰਬਾਣੀ ਵਿੱਚ ਇਸ ਗੱਲ ਦੀ ਇਉਂ ਪ੍ਰੋੜਤਾ ਕੀਤੀ ਜਾਂਦੀ ਹੈ, ਇੱਕ ਅੱਖਰ ਜੋ ਗੁਰਮੁਖ ਜਾਪੇ ਤਿਸਕੀ ਨਿਰਮਲ ਸੋਈ, ਇੱਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵੇਦ ਪੁਰਾਨ ਸਿਮਰਤ ਸੁਧਿਆਖਰ ਕੀਨੇ ਰਾਮ ਨਾਮ ਇੱਕ ਆਖਰ, ਇੱਕ ਸੁਧਾਖਰ ਜਾ ਕੇ ਹਿਰਦੈ ਵਸਿਆ ਤਿਨ ਵੇਦੇ ਤਤ ਪਛਾਣਿਆ। ਬਾਵਨ ਅੱਖਰ ਜੋਰੇ ਆਨ ਸਕਿਆ ਨਾ ਅੱਖਰ ਏਕ ਪਛਾਣ। ਕਿਸੇ ਮਹਾਂਪੁਰਖ ਨੇ ਵੀ ਇਸ ਬਾਰੇ ਇਉਂ ਲਿਖਿਆ ਹੈ, ਮੰਤਰ ਛੋਟੇ ਤੋਂ ਛੋਟਾ ਚੰਗਾ ਹੈ, ਇਸ ਇੱਕ ਅੱਖਰ ਨੂੰ ਆਪਣੇ ਹਿਰਦੇ ਵਿੱਚ ਵਸਾ ਲਓ ਅਤੇ ਆਪਣੇ ਨਿੱਤ ਦੇ ਕੰਮਾਂ ਕਾਗਜ਼ਾਂ ਵਿੱਚ ਨਾਲ ਨਾਲ ਰੱਖੋ ਅਤੇ ਆਪਣੇ ਜੀਵਨ ਵਿੱਚ ਢਾਲ ਲਓ। ਜੇ ਕੋਈ ਸ਼ੰਕਾ ਸੰਕਲਪ ਵਿਕਲਪ ਆਵੇ ਤਾਂ ਇਸੇ ਇੱਕੇ ਅੱਖਰ ਨਾਲ ਹੀ ਉਸਦਾ ਹੱਲ ਕੱਢੋ, ਲੱਭੋ। ਇਸ ਇੱਕ ਅੱਖਰ ਦਾ ਇਤਨਾ ਰਟਨ, ਇਤਨਾ ਜਾਪ, ਇਤਨਾ ਸਿਮਰਨ ਕਰੋ ਕਿ ਤੁਹਾਡੇ ਤਨ ਮਨ ਹਿਰਦੇ ਅੰਤਸ਼ਕਰਨ ਵਿੱਚ ਇਹ ਅੱਖਰ, ਇਹ ਗੁਰਮੰਤਰ ਤਸ ਵਸ ਰਸ ਜਾਵੇ ਅਤੇ ਤੁਹਾਡੇ ਅਨੁਭਵ ਵਿੱਚ ਸੁਣ ਲੱਗ ਪਵੇ। ਤੁਹਾਡਾ ਆਪਾ ਜਾਂ ਹੋਂਦ ਵੀ ਇਸ ਮੰਤਰ ਵਿੱਚ ਸਮਾ ਜਾਵੇ। ਸੋ ਨਾਮ ਜਪਣ ਲਈ ਸਭ ਤੋਂ ਉੱਤਮ ਸਮਾਂ ਅੰਮ੍ਰਿਤ ਵੇਲਾ ਹੈ। ਚਾਲਾ ਗੇ ਉੱਠ ਨਾਮ ਜਪ ਜਿਸ ਬਾਸਰ ਆਰਾਦ। ਗੁਰਬਾਣੀ ਦੇ ਇਸ ਹੁਕਮ ਅਨੁਸਾਰ ਪ੍ਰਭਾਤ ਵੇਲਾ ਸਿਮਰਨ ਲਈ ਸਭ ਤੋਂ ਉੱਤਮ ਹੈ, ਪਰ ਨਾਲ ਹੀ ਪ੍ਰੇਰਨਾ ਕੀਤੀ ਹੈ ਨਿਸ ਬਾਸਰ ਆਰਾਧ। ਇਸੇ ਤਰ੍ਹਾਂ ਗੁਰਬਾਣੀ ਵੀ ਸਾਨੂੰ ਥਾਂ ਥਾਂ 'ਤੇ ਤਕੀਦ ਹੁਕਮ ਹੈ, ਚਲਤ ਬੈਸਤ ਸੋਵਤ ਜਾਗਤ ਗੁਰਮੰਤਰ ਜੈ ਜਿਤਾਰ, ਉਠਤ ਬੈਠਤ ਸੋਵਤ ਜਾਗਤ ਹਰ ਧਿਆਈਏ ਸਗਲ ਅਵਰਦਾ ਜੀਓ। ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈਏ, ਉਠਤ ਬੈਠਤ ਸੋਵਤ ਧਿਆਈਏ ਮਾਰਗ ਚਲਤ ਹਰੇ ਹਰ ਗਾਈਏ, ਉਠਤ ਬੈਠਤ ਹਰ ਭਜੋ ਸਾਧੂ ਸੰਗ ਪ੍ਰੀਤ, ਉਠਤ ਬੈਠਤ ਸੋਵਤ ਜਾਗਤ ਸਾ 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 ਹਰ ਜਪਨੇ, ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੇ ਚਿਤਾਰੈ, ਉਠਤ ਬੈਠਤ ਜਪੋ ਨਾਮ ਇਹ ਕਰਮ ਕਮਾਵੋ। ਅਰਥਾਤ ਹਰ ਵਕਤ ਸਦਾ ਪਲ ਪਲ ਨਿਮਖ ਨਿਮਖ ਹਰ ਹਾਲਤ ਵਿੱਚ ਹਰ ਵੇਲੇ ਕੰਮ ਕਾਜ ਕਰਦਿਆਂ ਖਾਂਦੇ ਪੀਂਦੇ ਜਾਗਦੇ ਸੌਂਦੇ ਉੱਠਦੇ ਬਹਿੰਦੇ ਤੁਰਦੇ ਫਿਰਦੇ ਸਦਾ ਸਿਮਰਨ ਕਰਨ ਦਾ ਉਪਦੇਸ਼ ਦ੍ਰਿੜ ਕਰਾਇਆ ਗਿਆ ਹੈ। ਸਿਮਰਨ ਅਭਿਆਸ ਦੇ ਕਾਰਨ ਅਤ ਕਠਿਨ ਹੈ। ਆਖਣ ਔਖਾ ਸਾਚਾ ਲਾਓ, ਪਰ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਸਹਿਜ ਹੀ ਮਨ ਜੁੜਦਾ ਹੈ ਅਤੇ ਸਿਮਰਨ ਦੀ ਘਾਲਣਾ ਸੌਖੀ ਹੋ ਜਾਂਦੀ ਹੈ। ਸਾਧ ਕੇ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਸੰਗਤ ਸੰਤ ਮਿਲੋ ਸਤ ਸੰਗਤ, ਮਿਲ ਸੰਗਤ ਹਰ ਰਸ ਆਵੇਗਾ। ਕਰ ਸਾਧ ਸੰਗਤ ਸਿਮਰ ਮਾਧੋ, ਹੋਏ ਪਤਿਤ ਪੁਨੀਤ। ਜਦ ਪਿਛਲੇ ਸੰਸਕਾਰਾਂ ਦੁਆਰਾ ਪੂਰਵ ਕਰਮ ਪ੍ਰਗਟਦੇ ਹਨ ਤਾਂ ਸੱਚੀ ਸੁੱਚੀ ਸਤਸੰਗਤ ਅਥਵਾ ਸਾਧ ਸੰਗਤ ਪ੍ਰਾਪਤ ਹੁੰਦੀ ਹੈ ਅਤੇ ਜਗਿਆਸੂ ਦੀ ਆਤਮਾ ਜਾਗ ਪੈਂਦੀ ਹੈ। ਸਹਿਜ ਸੁਭਾਈ ਉਸਦਾ ਅਟੁੱਟ ਸਿਮਰਨ ਚਾਲੂ ਹੋ ਜਾਂਦਾ ਹੈ ਅਤੇ ਉਹ ਵਡਭਾਗਾ ਹੋ ਜਾਂਦਾ ਹੈ। ਪੂਰਵ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ। ਜਿਉਂ ਜਿਉਂ ਉਹ ਵਧਾਈਏ ਤਿਉਂ ਤਿਉਂ ਹਰ ਸਿਓ ਰੰਗ। ਸੋ ਸਿਮਰਨ ਦਾ ਇਹ ਕਰਤੱਵ ਬਾਹਰ ਮੁਖੀ ਇਹ ਸਰੀਰਕ ਅਤੇ ਮਾਨਸਿਕ ਕਿਰਿਆ ਹੈ, ਇਸ ਤੋਂ ਅੱਗੇ ਸਿਮਰਨ ਦੀ ਆਤਮਿਕ ਖੇਲ ਹੈ ਜੋ ਵਿਲੱਖਣ ਅਦਭੁਤ ਅਤੇ ਅਸਚਰਜ ਹੈ। ਜਨ ਨਾਨਕ ਇਹ ਖੇਲ ਕਠਿਨ ਹੈ ਕਿਨਹੂੰ ਗੁਰਮੁਖ ਜਾਣਾ। ਇਸ ਅੰਤਰਮੁਖੀ ਸਿਮਰਨ ਦੀ ਨਿਰਾਲੀ ਅਤੇ ਕਠਿਨ ਖੇਲ ਨੂੰ ਅਗਲੇ ਭਾਗਾਂ ਵਿੱਚ ਦਰਸਾਉਣ ਦਾ ਯਤਨ ਕੀਤਾ ਜਾਵੇਗਾ। ਇਸ ਅੰਤਰਮੁਖੀ ਸਿਮਰਨ ਦੀ ਨਿਰਾਲੀ ਅਤੇ ਕਠਿਨ ਖੇਲ ਨੂੰ ਅਗਲੇ ਭਾਗਾਂ ਵਿੱਚ ਦਰਸਾਉਣ ਦਾ ਯਤਨ ਕੀਤਾ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਂਪੁਰਖ ਬਾਬਾ ਜੀ ਨੇ ਜੋ 132 ਲਿਖਤਾ ਗੁਰਬਾਣੀ ਦੇ ਆਧਾਰ 'ਤੇ ਅਲੱਗ ਅਲੱਗ ਵਿਸ਼ਿਆਂ ਉੱਪਰ ਲਿਖੀਆਂ ਹਨ, ਆਪਾਂ ਇਹਨਾਂ ਨੂੰ ਵਾਰ ਵਾਰ ਪੜ੍ਹੀਏ। ਇੱਕ ਵਾਰ ਪੜ੍ਹਨ ਨਾਲ ਗੱਲ ਨਹੀਂ ਬਣਨੀ, ਜਿੰਨੀ ਵਾਰ ਪੜ੍ਹਾਂਗੇ, ਕਿਉਂਕਿ ਮਨ ਦੇ ਉੱਤੇ ਜਨਮਾਂ ਜਨਮਾਂ ਦੀ ਮਹਿਲ ਹੈ। ਇੱਕ ਦੋ ਵਾਰੀ ਪੜ੍ਹਨ ਨਾਲ ਇਹ ਮਹਿਲ ਨਹੀਂ ਉਤਰਨੀ। ਜਿਉਂ ਜਿਉਂ ਇਹਨਾਂ ਨੂੰ ਵਾਰ ਵਾਰ ਪੜ੍ਹਾਂਗੇ ਸੁਣਾਂਗੇ, ਕੋਈ ਨਵੀਂ ਵਿਚਾਰ ਕੋਈ ਨਵਾਂ ਅਨੁਭਵ ਅੰਦਰ ਹੋਏਗਾ ਔਰ ਚਾਹ ਚੜੇਗਾ ਸਿਮਰਨ ਦਾ। ਇਸ ਕਰਕੇ ਇਹਨਾਂ ਸਾਰੀਆਂ ਲਿਖਤਾਂ ਨੂੰ ਵਾਰ ਵਾਰ ਪੜ੍ਹੀਏ ਸੁਣੀਏ ਅਤੇ ਹੋਰਨਾਂ ਨੂੰ ਵੀ ਇਸ ਨੂੰ ਪੜ੍ਹਨ ਸੁਣਨ ਦੀ ਪ੍ਰੇਰਨਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।